ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਅਗਸਤ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ ਸੁਨਹਿਰੀ ਮਤਨ ਅਯੂਬ। ਪਰ ਸਿਆਨ ਕਿੱਥੋਂ ਮਿਲੇਗੀ ਅਤੇ ਖਿਰਦ ਦੀ ਥਾਂ ਕਿੱਥੇ ਹੈ? ਅਤੇ ਉਹਨੇ ਇਨਸਾਨ ਨੂੰ ਆਖਿਆ, ਵੇਖ ਖੁਦਾਵੰਦ ਦਾ ਡਰ ਹੀ ਸਿਆਨ ਹੈ ਅਤੇ ਬਦੀ ਤੋਂ ਦੂਰ ਰਹਿਣਾ ਖਿਰਦ ਹੈ। ਜਵਾਬੀ ਪੜ੍ਹਾਈ ਅਮਸਾਲ। ਸਾਰੇ ਦਿਲ ਨਾਲ ਰੱਬ ਉੱਤੇ ਭਰੋਸਾ ਰੱਖ ਅਤੇ ਆਪਣੀ ਸਿਆਣ ਉੱਤੇ ਹੀ ਨਾ ਰਹਿ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੀ ਰਹਿਨੁਮਾਈ ਕਰੇਗਾ। ਤੂੰ ਆਪਣੀ ਹੀ ਨਜ਼ਰ ਵਿੱਚ ਸਿਆਣਾ ਨਾ ਬਣ, ਰੱਬ ਤੋਂ ਡਰ ਅਤੇ ਬਦੀ ਤੋਂ ਦੂਰ ਰਹਿ। ਇਹ ਤੇਰੀ ਨਾਫ ਦੀ ਸਿਹਤ ਅਤੇ ਤੇਰੀ ਹੱਡੀਆਂ ਦੀ ਤਾਜ਼ਗੀ ਹੋਵੇਗੀ। ਐ ਮੇਰੇ ਪੁੱਤਰ, ਖੁਦਾਵੰਦ ਦੀ ਤੰਬੀਹ ਨੂੰ ਹਕੀਰ ਨਾ ਜਾਣ ਅਤੇ ਉਹਦੀ ਮਲਾਮਤ ਤੋਂ ਅੱਕ ਨਾ, ਕਿਉਂਕਿ ਖੁਦਾਵੰਦ ਉਹਨੂੰ ਹੀ ਮਲਾਮਤ ਕਰਦਾ ਹੈ ਜਿਹਦੇ ਨਾਲ ਉਹਨੂੰ ਪਿਆਰ ਹੈ, ਜਿਵੇਂ ਪਿਓ ਉਸ ਪੁੱਤਰ ਨੂੰ ਜਿਹਦੇ ਤੋਂ ਖੁਸ਼ ਹੈ। ਦਰਸੀਵਾਜ ਬਾਈਬਲ ਵਿੱਚੋਂ ਇਸਤਸਨਾ। ਸੁਣ ਐ ਇਸਰਾਇਲ, ਖੁਦਾਵੰਦ ਸਾਡਾ ਰੱਬ ਇੱਕ ਹੀ ਰੱਬ ਹੈ। ਤੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਯਾਕੂਬ। ਰੱਬ ਮਗਰੂਰਾਂ ਦਾ ਮੁਕਾਬਲਾ ਕਰਦਾ ਹੈ ਪਰ ਫਰੋਤਨਾਂ ਨੂੰ ਤੌਫੀਕ ਦਿੰਦਾ ਹੈ। ਅਤੇ ਰੱਬ ਦੇ ਤਾਬੇ ਹੋ ਜਾਓ ਅਤੇ ਸ਼ੈਤਾਨ ਦਾ ਮੁਕਾਬਲਾ ਕਰੋ ਅਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਕੋਲ ਜਾਓ ਅਤੇ ਉਹ ਤੁਹਾਡੇ ਕੋਲ ਆਵੇਗਾ। ਐ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ ਅਤੇ ਐ ਦੋ ਦਿਲੋ, ਆਪਣੇ ਦਿਲਾਂ ਨੂੰ ਪਾਕ ਕਰੋ। ਖੁਦਾਵੰਦ ਦੇ ਸਾਹਮਣੇ ਫਰੋਤਨੀ ਕਰੋ, ਉਹ ਤੁਹਾਨੂੰ ਉੱਚਾ ਕਰੇਗਾ। ਦਾਨੀਅਲ। ਮੈਂ ਨਬੂਕਦ ਨਜ਼ਰ ਆਪਣੇ ਘਰ ਵਿੱਚ ਮੁਤਮਿਨ ਅਤੇ ਆਪਣੇ ਮਹਿਲ ਵਿੱਚ ਕਾਮਯਾਬ ਹਾਂ। ਮੈਂ ਇੱਕ ਸੁਪਨਾ ਵੇਖਿਆ ਜਿਹਦੇ ਤੋਂ ਮੈਂ ਡਰ ਗਿਆ। ਇਸ ਲਈ ਸਾਹਰ ਅਤੇ ਨਜੂਮੀ ਅਤੇ ਕਸਦੀ ਅਤੇ ਫਾਲਗੀਰ ਹਾਜ਼ਰ ਹੋਏ ਅਤੇ ਮੈਂ ਉਹਨਾਂ ਨੂੰ ਆਪਣਾ ਸੁਪਨਾ ਦੱਸਿਆ, ਪਰ ਉਹਨਾਂ ਨੇ ਮੈਨੂੰ ਉਹਦੀ ਤਬੀਰ ਨਾ ਦੱਸੀ। ਅਖੀਰੀ ਦਾਨੀਅਲ ਮੇਰੇ ਕੋਲ ਆਇਆ, ਮੈਂ ਉਹਦੇ ਸਾਹਮਣੇ ਆਪਣਾ ਸੁਪਨਾ ਦੱਸਿਆ। ਤਦ ਦਾਨੀਅਲ ਨੇ ਜਵਾਬ ਦਿੱਤਾ ਅਤੇ ਆਖਿਆ, ਉਹ ਰੁੱਖ ਜਿਹੜਾ ਤੂੰ ਵੇਖਿਆ ਐ ਬਾਦਸ਼ਾਹ, ਉਹ ਤੂੰ ਹੀ ਏ ਜਿਹੜਾ ਵਧਿਆ ਅਤੇ ਮਜ਼ਬੂਤ ਹੋਇਆ, ਕਿਉਂਕਿ ਤੇਰੀ ਬਜ਼ੁਰਗੀ ਵਧੀ ਅਤੇ ਅਸਮਾਨ ਤਿਕਰ ਅਪੜੀ ਅਤੇ ਤੇਰੀ ਸਲਤਨਤ ਧਰਤੀ ਦੀ ਇੰਤਹਾ ਤਿਕਰ ਅਪੜੀ। ਅਤੇ ਜਦ ਬਾਦਸ਼ਾਹ ਨੇ ਵੇਖਿਆ ਭਈ ਇੱਕ ਨਿਗੇਬਾਨ, ਹਾਂ ਇੱਕ ਕਦੂਸੀ ਅਸਮਾਨ ਤੋਂ ਉਤਰਿਆ ਅਤੇ ਆਖਣ ਲੱਗਿਆ, ਭਈ ਰੁੱਖ ਨੂੰ ਵੱਢ ਦਿਓ ਅਤੇ ਉਹਨੂੰ ਬਰਬਾਦ ਕਰੋ। ਐ ਬਾਦਸ਼ਾਹ, ਇਹਦੀ ਤਾਬੀਰ ਅਤੇ ਹੱਕ ਤਾਲਾ ਦਾ ਉਹ ਹੁਕਮ ਜਿਹੜਾ ਬਾਦਸ਼ਾਹ ਮੇਰੇ ਖੁਦਾਵੰਦ ਦੇ ਬਾਰੇ ਹੋਇਆ ਏ, ਇਹ ਹੀ ਏ ਭਈ ਤੈਨੂੰ ਬੰਦਿਆਂ ਵਿੱਚੋਂ ਕੱਢ ਕੇ ਹਾਂਕ ਦੇਣਗੇ ਅਤੇ ਤੂੰ ਮੈਦਾਨ ਦੇ ਜਾਨਵਰਾਂ ਦੇ ਨਾਲ ਰਵੇਂਗਾ ਅਤੇ ਤੂੰ ਢੱਗੇ ਵਾਂਗਰ ਘਾਹ ਖਾਵੇਂਗਾ ਅਤੇ ਅਸਮਾਨ ਦੀ ਤਰੇਲ ਨਾਲ ਤਰ ਹੋਵੇਂਗਾ ਅਤੇ ਤੇਰੇ ਉੱਤੇ 7 ਦੌਰ ਲੰਘ ਜਾਣਗੇ। ਤਦ ਤੈਨੂੰ ਪਤਾ ਚੱਲੇਗਾ ਭਈ ਹੱਕ ਤਾਲਾ ਇਨਸਾਨ ਦੀ ਮਮਲਕਤ ਉੱਤੇ ਹੁਕਮਰਾਨੀ ਕਰਦਾ ਅਤੇ ਜਿਹਨੂੰ ਚਾਹੁੰਦਾ ਏ ਦਿੰਦਾ ਏ। ਅਤੇ ਇਹ ਜਿਹੜਾ ਉਹਨਾਂ ਨੇ ਹੁਕਮ ਕੀਤਾ ਭਈ ਰੁੱਖ ਦੀਆਂ ਜੜ੍ਹਾਂ ਦੇ ਸਿਰੇ ਨੂੰ ਬਾਕੀ ਰਹਿਣ ਦਿਓ, ਇਹਦਾ ਮਤਲਬ ਇਹ ਹੈ ਭਈ ਜਦ ਤੈਨੂੰ ਪਤਾ ਚੱਲ ਜਾਵੇਗਾ ਭਈ ਬਾਦਸ਼ਾਹੀ ਦਾ ਇਕਤਦਾਰ ਅਸਮਾਨ ਵੱਲੋਂ ਹੈ ਅਤੇ ਤੂੰ ਆਪਣੀ ਸਲਤਨਤ ਉੱਤੇ ਫਿਰ ਕਾਇਮ ਹੋ ਜਾਵੇਂਗਾ। ਇਸ ਲਈ ਐ ਬਾਦਸ਼ਾਹ, ਤੇਰੇ ਸਾਹਮਣੇ ਮੇਰੀ ਸਲਾਹ ਮੰਨੀ ਜਾਵੇ ਅਤੇ ਤੂੰ ਆਪਣੀਆਂ ਖਤਾਵਾਂ ਨੂੰ ਸੱਚਾਈ ਨਾਲ ਅਤੇ ਆਪਣੀ ਬਦਕਰਦਾਰੀ ਨੂੰ ਗਰੀਬਾਂ ਉੱਤੇ ਰਹਿਮ ਕਰਨ ਨਾਲ ਦੂਰ ਕਰ। ਹੋ ਸਕਦਾ ਹੈ ਭਈ ਇਹਦੇ ਨਾਲ ਤੇਰਾ ਸਕੂਨ ਵੱਧ ਜਾਵੇ। ਇੱਕ ਸਾਲ ਬਾਅਦ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ। ਬਾਦਸ਼ਾਹ ਨੇ ਆਖਿਆ, ਭਈ ਇਹ ਬਾਬਲ ਆਜ਼ਮ ਨਹੀਂ ਜਿਹਨੂੰ ਮੈਂ ਆਪਣੀ ਤਾਕਤ ਦੀ ਕੁਦਰਤ ਨਾਲ ਬਣਾਇਆ ਹੈ, ਭਈ ਦਾਰੁਲ ਸਲਤਨਤ ਅਤੇ ਮੇਰੇ ਜਾਹ ਜਲਾਲ ਦਾ ਨਮੂਨਾ ਹੋਵੇ। ਬਾਦਸ਼ਾਹ ਇਹ ਆਖ ਹੀ ਰਿਹਾ ਸੀ ਭਈ ਅਸਮਾਨ ਤੋਂ ਆਵਾਜ਼ ਆਈ, ਐ ਨਬੂਕਦ ਨਜ਼ਰ ਬਾਦਸ਼ਾਹ, ਤੇਰੇ ਬਾਰੇ ਵਿੱਚ ਇਹ ਫਤਵਾ ਏ ਭਈ ਸਲਤਨਤ ਤੈਥੋਂ ਜਾਂਦੀ ਰਹੀ। ਉਸੇ ਵੇਲੇ ਨਬੂਕਦ ਨਜ਼ਰ ਬਾਦਸ਼ਾਹ ਉੱਤੇ ਇਹ ਗੱਲ ਪੂਰੀ ਹੋਈ ਅਤੇ ਉਹ ਬੰਦਿਆਂ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਹ ਮੱਝਾਂ ਵਾਂਗਰ ਘਾਹ ਖਾਂਦਾ ਰਿਹਾ ਅਤੇ ਉਹਦਾ ਬਦਨ ਅਸਮਾਨ ਦੀ ਤਰੇਲ ਨਾਲ ਤਰ ਹੋਇਆ, ਇੱਥੇ ਤਿਕਰ ਭਈ ਉਹਦੇ ਵਾਲ ਅਕਾਬਾਂ ਦੇ ਪਰਾਂ ਵਾਂਗਰ ਤੇ ਉਹਦੇ ਨੌਂ ਪਰਿੰਦਿਆਂ ਦੇ ਚੁੰਗਲ ਵਾਂਗਰ ਵੱਧ ਗਏ। ਤੇ ਇਹਨਾਂ ਦਿਹਾੜਿਆਂ ਦੇ ਲੰਘਣ ਤੋਂ ਬਾਅਦ ਮੈਂ ਨਬੂਕਦਨਜ਼ਰ ਨੇ ਅਸਮਾਨ ਵੱਲ ਅੱਖੀਆਂ ਚੁੱਕੀਆਂ ਤੇ ਮੇਰੀ ਸਿਆਣ ਮੇਰੇ ਵਿੱਚ ਫੇਰ ਆਈ ਤੇ ਮੈਂ ਹੱਕ ਤਾਲਾ ਦਾ ਸ਼ੁਕਰ ਕੀਤਾ ਤੇ ਉਸ ਹਯੂਲ ਕਯੂਮ ਦੀ ਵਡਿਆਈ ਕੀਤੀ ਜਿਹਦੀ ਸਲਤਨਤ ਹਮੇਸ਼ਾ ਦੀ ਤੇ ਜਿਹਦੀ ਮਮਲਕਤ ਪੀੜ੍ਹੀ ਤੋਂ ਪੀੜ੍ਹੀ ਤੀਕ ਰਹੇ ਤੇ ਧਰਤੀ ਦੇ ਸਾਰੇ ਰਹਿਣ ਵਾਲੇ ਨਾਚੀਜ਼ ਸਮਝੇ ਜਾਂਦੇ ਨੇ ਤੇ ਉਹ ਅਸਮਾਨੀ ਲਸ਼ਕਰ ਤੇ ਅਹਿਲੇ ਜ਼ਮੀਨ ਦੇ ਨਾਲ ਜੋ ਕੁਝ ਚਾਹੁੰਦਾ ਏ ਕਰਦਾ ਏ ਤੇ ਕੋਈ ਨਹੀਂ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਆਖੇ ਵੀ ਤੂੰ ਕੀ ਕਰਦਾ ਏ। ਉਸੇ ਵੇਲੇ ਮੇਰੀ ਸਿਆਣ ਮੇਰੇ ਵਿੱਚ ਆਈ ਤੇ ਮੇਰੀ ਸਲਤਨਤ ਦੀ ਸ਼ੌਕਤ ਲਈ ਮੇਰਾ ਰੋਬ ਤੇ ਦਬਦਬਾ ਫਿਰ ਬਹਾਲ ਹੋ ਗਿਆ ਤੇ ਮੇਰੇ ਮਸ਼ੀਰਾਂ ਤੇ ਅਮੀਰਾਂ ਨੇ ਮੈਨੂੰ ਫਿਰ ਲੱਭਿਆ ਤੇ ਮੈਂ ਆਪਣੀ ਮਮਲਕਤ ਵਿੱਚ ਕਾਇਮ ਹੋਇਆ ਤੇ ਮੇਰੀ ਅਜ਼ਮਤ ਵਿੱਚ ਵਾਧਾ ਹੋਇਆ। ਹੁਣ ਮੈਂ ਨਬੂਕਦਨਜ਼ਰ ਅਸਮਾਨ ਦੇ ਬਾਦਸ਼ਾਹ ਦੀ ਵਡਿਆਈ ਤੇ ਇੱਜ਼ਤ ਇਹਤਰਾਮ ਕਰਦਾ ਵਾਂ ਕਿਉਂਕਿ ਉਹ ਆਪਣੇ ਕੰਮਾਂ ਵਿੱਚ ਨੇਕ ਤੇ ਆਪਣੀਆਂ ਸਾਰੀਆਂ ਰਾਵਾਂ ਵਿੱਚ ਆਦਲ ਏ ਤੇ ਜਿਹੜੇ ਮਗਰੂਰੀ ਵਿੱਚ ਟੁਰਦੇ ਨੇ ਉਹਨਾਂ ਨੂੰ ਜ਼ਲੀਲ ਕਰ ਸਕਦਾ ਏ। ਯੂਹੰਨਾ, ਕਿਉਂਕਿ ਜੋ ਕੁਝ ਜੱਗ ਵਿੱਚ ਹੈ ਯਾਨੀ ਬਦਨ ਦੀ ਤਾਂਗ ਤੇ ਅੱਖੀਆਂ ਦੀ ਤਾਂਗ ਤੇ ਹਯਾਤੀ ਦੀ ਸ਼ੋਖੀ ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਏ। ਜੱਗ ਤੇ ਉਹਦੀ ਤਾਂਗ ਦੋਵੇਂ ਮਿਟਦੀਆਂ ਜਾਂਦੀਆਂ ਨੇ ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਏ ਉਹ ਹਮੇਸ਼ਾ ਤਿਕਰ ਕਾਇਮ ਰਹੇਗਾ। ਇਫਸੀਓਂ, ਇਸ ਲਈ ਮੈਂ ਇਹ ਆਖਦਾ ਵਾਂ ਤੇ ਖੁਦਾਵੰਦ ਵਿੱਚ ਜਤਾਨਾ ਵਾਂ ਵੀ ਜਿਵੇਂ ਗੈਰ ਕੌਮਾਂ ਆਪਣੇ ਬੇਹੂਦਾ ਖਿਆਲਾਂ ਦੇ ਮੁਤਾਬਕ ਟੁਰਦੀਆਂ ਨੇ ਤੁਸੀਂ ਅੱਗੇ ਤੋਂ ਉਸ ਤਰ੍ਹਾਂ ਨਾ ਟੁਰਨਾ ਕਿਉਂਕਿ ਉਹਨਾਂ ਦੀ ਸਿਆਣ ਹਨੇਰ ਹੋ ਗਈ ਏ ਤੇ ਉਹ ਉਸ ਨਾਦਾਨੀ ਦੇ ਪਾਰੋਂ ਜਿਹੜੀ ਉਹਨਾਂ ਵਿੱਚ ਏ ਤੇ ਆਪਣੇ ਦਿਲਾਂ ਦੀ ਸਖਤੀ ਦੇ ਪਾਰੋਂ ਰੱਬ ਦੀ ਹਯਾਤੀ ਵਿੱਚੋਂ ਖਾਰਜ ਨੇ। ਵੀ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ। ਮੈਥੀਅਸ, ਕਿਉਂਕਿ ਰੱਬ ਨੇ ਸਾਨੂੰ ਦਹਿਸ਼ਤ ਦੀ ਰੂਹ ਨਹੀਂ ਬਲਕਿ ਕੁਦਰਤ ਤੇ ਤਰਬੀਅਤ ਦੀ ਰੂਹ ਦਿੱਤੀ ਏ। ਰੋਮੀਓ, ਤੇ ਇਸ ਜਹਾਨ ਦੇ ਹਮ ਸ਼ਕਲ ਨਾ ਬਣੋ ਬਲਕਿ ਸਿਆਣ ਨਵੀਂ ਹੋ ਜਾਣ ਦੇ ਨਾਲ ਆਪਣੀ ਸੂਰਤ ਬਦਲਦੇ ਜਾਓ ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ, ਕਿਉਂਕਿ ਰੱਬ ਸਭ ਦਾ ਹਾਕਮ ਏ ਇਸ ਲਈ ਸਭ ਕੁਝ ਲਾਮਤਨਾ ਹੀ ਸਿਆਣ ਤੇ ਉਹਦਾ ਲਾਮਤਨਾ ਹੀ ਇਜ਼ਹਾਰ ਏ। ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਸਿਆਣ ਰੱਖਣਾ ਤੇ ਦੂਜਿਆਂ ਨਾਲ ਆਪਣੇ ਵਾਂਗਰ ਪਿਆਰ ਰੱਖਣਾ ਹੈ। ਉਹ ਕੌਣ ਹੈ ਜਿਹੜਾ ਸਾਡੀ ਤਾਬੇਦਾਰੀ ਦੀ ਮੰਗ ਕਰਦਾ ਹੈ? ਉਹ ਜਿਹੜਾ ਕਲਾਮ ਦੀ ਬੋਲੀ ਵਿੱਚ ਅਸਮਾਨੀ ਫੌਜ ਤੇ ਧਰਤੀ ਉੱਤੇ ਰਹਿਣ ਵਾਲਿਆਂ ਦੇ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ ਤੇ ਕੋਈ ਨਹੀਂ ਹੈ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਪੁੱਛੇ ਭਈ ਤੂੰ ਕੀ ਕਰਦਾ ਹੈ। ਅਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫ਼ਾਦਾਰੀ ਲਈ ਕੋਈ ਤਹਫ਼ੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਤੇ ਕੁਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਜਿਹੜਾ ਕੋਈ ਬੰਦਿਆਂ ਦੇ ਸਾਹਮਣੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਪਿਓ ਦੇ ਸਾਹਮਣੇ ਜਿਹੜਾ ਅਸਮਾਨ ਉੱਤੇ ਹੈ ਉਹਦਾ ਇਨਕਾਰ ਕਰਾਂਗਾ। ਕ੍ਰਿਸਚਨ ਸਾਇੰਸ ਵਿੱਚ ਸੱਚਾਈ ਤੋਂ ਇਨਕਾਰ ਜਾਨਲੇਵਾ ਏ ਜਦੋਂ ਭਈ ਸੱਚਾਈ ਦਾ ਇੱਕ ਆਦਲ ਇਤਰਾਫ਼ ਤੇ ਜੋ ਕੁਝ ਉਸ ਸੱਚਾਈ ਨੇ ਸਾਡੇ ਲਈ ਕੀਤਾ ਏ ਇੱਕ ਮੌਸਰ ਮਦਦ ਏ। ਜੇ ਗਰੂਰ, ਤੋਹਮਪ੍ਰਸਤੀ ਜਾਂ ਕੋਈ ਵੀ ਗਲਤੀ ਹਾਸਲ ਹੋਣ ਵਾਲੇ ਫਾਇਦਿਆਂ ਦੀ ਇਮਾਨਦਾਰ ਪਛਾਣ ਨੂੰ ਰੋਕਦੇ ਨੇ ਤੇ ਇਹ ਬਿਮਾਰੀ ਦੀ ਸ਼ਫਾਯਾਬੀ ਤੇ ਤਾਲਬੇ ਇਲਮ ਦੀ ਕਾਮਯਾਬੀ ਵਿੱਚ ਇੱਕ ਰੁਕਾਵਟ ਹੋਵੇਗੀ। ਬਸ਼ਰੀ ਸਿਆਣ ਇਨਸਾਨੀ ਮਕਸਦਾਂ ਦੀ ਮੰਨੀ ਹੋਈ ਨਸ਼ਿਸਤ ਏ। ਇਹ ਮਾਦੀ ਨਜ਼ਰੀਆਂ ਨੂੰ ਬਣਾਉਂਦੀ ਏ ਤੇ ਬਦਨ ਦੇ ਹਰ ਬੇਅਹੰਗ ਅਮਲ ਨੂੰ ਪੈਦਾ ਕਰਦੀ ਏ। ਜੇ ਕੋਈ ਅਮਲ ਇਲਾਹੀ ਸਿਆਣ ਤੋਂ ਪੈਦਾ ਹੁੰਦਾ ਏ ਤੇ ਉਹ ਅਮਲ ਹਮਹੰਗ ਹੋਵੇਗਾ। ਜੇ ਇਹ ਗਲਤੀ ਕਰਨ ਵਾਲੀ ਬਸ਼ਰੀ ਸਿਆਣ ਤੋਂ ਆਉਂਦਾ ਏ ਤੇ ਇਹ ਬੇਅਹੰਗ ਹੁੰਦਾ ਏ ਤੇ ਇਹਦੀ ਅਖੀਰ ਪਾਪ, ਬਿਮਾਰੀ ਤੇ ਮੌਤ ਹੁੰਦੀ ਏ। ਇਹ ਦੋ ਮੁਖਾਲਫ ਜ਼ਰੀਏ ਕਦੀ ਚਸ਼ਮੇ ਜਾਂ ਨਦੀ ਵਿੱਚ ਇਕੱਠੇ ਨਹੀਂ ਹੁੰਦੇ। ਕਾਮਲ ਸਿਆਣ ਕਾਮਲੀਅਤ ਪੈਦਾ ਕਰਦੀ ਏ ਕਿਉਂ ਜੇ ਰੱਬ ਸਿਆਣ ਏ। ਗੈਰ ਕਾਮਲ ਫਾਨੀ ਸਿਆਣ ਆਪਣੀਆਂ ਮੁਸ਼ਾਬਤਾਂ ਪੈਦਾ ਕਰਦੀ ਏ, ਜਿਹਦੇ ਬਾਰੇ ਸਿਆਣੇ ਇਨਸਾਨ ਨੇ ਆਖਿਆ ਸਭ ਬਾਤਲ ਏ। ਪਾਗਲਪਨ ਦਾ ਇਲਾਜ ਖਾਸ ਤੌਰ 'ਤੇ ਬਹੁਤ ਦਿਲਚਸਪ ਏ, ਫਿਰ ਵੀ ਮਾਮਲੇ ਵਿੱਚ ਰੁਕਾਵਟ ਪਾਉਂਦਿਆਂ ਹੋਇਆਂ ਇਹ ਦੂਜੀ ਬਿਮਾਰੀਆਂ ਦੀ ਨਿਸਬਤ ਬਹੁਤਾ ਆਸਾਨੀ ਨਾਲ ਸੱਚਾਈ ਦੇ ਸਿਹਤ ਬਖਸ਼ ਕੰਮਾਂ ਲਈ ਰਾਜ਼ੀ ਹੋ ਜਾਂਦਾ ਏ, ਜਿਹੜਾ ਗਲਤੀ ਦੀ ਜਵਾਬੀ ਕਾਰਵਾਈ ਹੁੰਦਾ ਏ। ਪਾਗਲਪਨ ਦਾ ਇਲਾਜ ਕਰਨ ਲਈ ਜਿਨ੍ਹਾਂ ਦਲੀਲਾਂ ਨੂੰ ਵਰਤਿਆ ਜਾਂਦਾ ਏ ਇਹ ਉਹ ਹੀ ਨੇ ਜਿਹੜੀਆਂ ਦੂਜੀਆਂ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਨੇ, ਯਾਨੀ ਉਹ ਅਣਹੋਨੀ ਜਿਹਨੂੰ ਮਾਦਾ ਜ਼ੇਨ ਕਬੂਲ ਕਰ ਸਕਦਾ ਏ ਜਾਂ ਜਿਹੜਾ ਸਿਆਣ ਨੂੰ ਬੇਤਰਤੀਬ ਕਰ ਸਕਦਾ ਏ, ਇਹ ਦੁੱਖ ਸਹਿ ਸਕਦਾ ਜਾਂ ਦੁੱਖਾਂ ਦੀ ਵਜ੍ਹਾ ਬਣ ਸਕਦਾ ਏ। ਇਹਦੇ ਨਾਲ ਨਾਲ ਇਹ ਹਕੀਕਤ ਪਈ ਸੱਚਾਈ ਅਤੇ ਮੁਹੱਬਤ ਇੱਕ ਸਿਹਤਮੰਦ ਹਾਲਤ ਕਾਇਮ ਕਰਦੀ ਏ, ਫਾਨੀ ਸਿਆਣ ਜਾਂ ਮਰੀਜ਼ ਦੇ ਖਿਆਲਾਂ ਦੀ ਰਹਿਨਮਾਈ ਕਰਦੀ ਅਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ ਅਤੇ ਸਾਰੀਆਂ ਗਲਤੀਆਂ ਨੂੰ ਬਰਬਾਦ ਕਰਦੀ ਏ, ਭਾਵੇਂ ਇਹਨੂੰ ਡਿਮੈਂਸ਼ੀਆ, ਨਫ਼ਰਤ ਜਾਂ ਕੋਈ ਵੀ ਦੂਜਾ ਮਸਲਾ ਆਖਿਆ ਜਾ ਸਕਦਾ ਏ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਅਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮੁਆਫ਼ੀ ਮੰਗ ਸਕਦੇ ਨੇ, ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਏ। ਰੱਬ ਉਸ ਹਿਕਮਤ ਤੋਂ ਵੱਖ ਨਹੀਂ ਜਿਹੜੀ ਉਹ ਅਤਾ ਕਰਦਾ ਏ। ਜਿਹੜੀਆਂ ਸਲਾਹੀਅਤਾਂ ਉਹ ਸਾਨੂੰ ਦਿੰਦਾ ਏ ਸਾਨੂੰ ਉਹਨਾਂ ਨੂੰ ਵਧਾਉਣਾ ਚਾਹੀਦਾ ਏ। ਸਾਡੇ ਗਲਤ ਕੰਮਾਂ ਜਾਂ ਅੱਧੇ ਕੰਮਾਂ ਲਈ ਮੁਆਫ਼ੀ ਪਾਉਣ ਵਾਸਤੇ ਉਹਨੂੰ ਪੁਕਾਰਨਾ ਐਸ ਬੇਕਾਰ ਮਫਰੂਜ਼ੇ ਵੱਲ ਇਸ਼ਾਰਾ ਕਰਦਾ ਏ ਭਈ ਅਸੀਂ ਮਾਫ਼ੀ ਮੰਗਣ ਤੋਂ ਇਲਾਵਾ ਕੁਝ ਨਹੀਂ ਕਰਨਾ ਅਤੇ ਇਹਦੇ ਬਾਅਦ ਅਸੀਂ ਇਸ ਜੁਰਮ ਨੂੰ ਦੁਹਰਾਉਣ ਲਈ ਆਜ਼ਾਦ ਹੋ ਜਾਵਾਂਗੇ। ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਏ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਵੀਂ ਪੀੜ ਤੋਂ ਬਹੁਤੀ ਅਰਾਸਤਾ ਹੋਵੇਗੀ, ਜਦੋਂ ਤੀਕਰ ਪਈ ਮਾਦੀ ਹਯਾਤੀ ਅਤੇ ਪਾਪ ਉੱਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਮਾਹੰਗੀ ਉੱਤੇ ਉੱਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਪਿਆਰ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਏ, ਕਿਉਂ ਜੇ ਪਿਆਰ ਦਾ ਮਤਲਬ ਏ ਵੀ ਤੁਹਾਨੂੰ ਅਜ਼ਮਾਇਆ ਅਤੇ ਪਾਕ ਕੀਤਾ ਜਾਵੇਗਾ। ਯਾਦ ਰੱਖੋ ਪਈ ਇਨਸਾਨ ਛੇਤੀ ਜਾਂ ਦੇਰ ਵਾਧੋਂ ਭਾਵੇਂ ਦੁੱਖਾਂ ਦੇ ਰਾਹੀਂ ਜਾਂ ਸਾਇੰਸ ਦੇ ਰਾਹੀਂ ਗਲਤੀ ਉੱਤੇ ਮਾਇਲ ਹੋ ਜਾਣਗੇ ਵੀ ਇੰਨੇ ਹਾਰਨਾ ਏ। ਫਹਿਮ ਦੀਆਂ ਗਲਤੀਆਂ ਨੂੰ ਕਲਾਦਮ ਕਰਨ ਦੀ ਕੋਸ਼ਿਸ਼ ਵਿੱਚ ਕਿਸੇ ਵੀ ਬੰਦੇ ਨੂੰ ਪੂਰੇ ਅਤੇ ਇਨਸਾਫ਼ ਦੇ ਤੌਰ 'ਤੇ ਬਹੁਤ ਅਨਮੋਲ ਕੀਮਤ ਭਰਨੀ ਪਵੇਗੀ, ਜਦ ਤੀਕਰ ਪਈ ਸਾਰੀ ਗਲਤੀ ਪੂਰੇ ਤੌਰ 'ਤੇ ਸੱਚਾਈ ਦੇ ਹੇਠਾਂ ਨਹੀਂ ਕਰ ਦਿੱਤੀ ਜਾਂਦੀ। ਪਾਪ ਦੀ ਮਜ਼ਦੂਰੀ ਦੇਣ ਦੇ ਇਲਾਹੀ ਤਰੀਕਾਕਾਰ ਵਿੱਚ ਕਿਸੇ ਬੰਦੇ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਅਤੇ ਇਸ ਤਜਰਬੇ ਨਾਲ ਇਹ ਸਿੱਖਣਾ ਸ਼ਾਮਲ ਏ ਵੀ ਫਹਿਮ ਅਤੇ ਜਿੰਦ ਨੂੰ ਕਿਵੇਂ ਵੱਖੋ ਵੱਖ ਕਰਨਾ ਚਾਹੀਦਾ ਏ। ਬਦਕਾਰ ਬੰਦਾ ਆਪਣੇ ਨੇਕ ਗੁਆਂਢੀ ਉੱਤੇ ਹਾਕਮ ਨਹੀਂ ਏ, ਇਹ ਗੱਲ ਸਮਝੀ ਜਾਣੀ ਚਾਹੀਦੀ ਏ ਵੀ ਗਲਤੀ ਦੀ ਕਾਮਯਾਬੀ ਸੱਚਾਈ ਦੀ ਹਾਰ ਏ। ਕ੍ਰਿਸ਼ਨ ਸਾਇੰਸ ਦਾ ਅਸੂਲੀ ਕੌਲ ਕਲਾਮ ਵਿੱਚੋਂ ਏ, ਸਰੀਰ ਆਪਣੀ ਰਾਹ ਨੂੰ ਛੱਡੇ ਅਤੇ ਬਦਕਿਰਦਾਰ ਆਪਣੇ ਖਿਆਲਾਂ ਨੂੰ। ਸਾਡੀ ਤਰੱਕੀ ਦਾ ਤਾਯੁਨ ਕਰਨ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਏ ਵੀ ਸਾਡੀਆਂ ਹਮਦਰਦੀਆਂ ਕਿੱਥੇ ਨੇ ਅਤੇ ਅਸੀਂ ਰੱਬ ਦੇ ਤੌਰ 'ਤੇ ਕਿਹਨੂੰ ਮੰਨਦੇ ਅਤੇ ਉਹਦੀ ਤਾਬੇਦਾਰੀ ਕਰਦੇ ਹਾਂ। ਜੇ ਰੱਬ ਦੀ ਮੁਹੱਬਤ ਸਾਡੇ ਹੋਰ ਨੇੜੇ, ਹੋਰ ਪਿਆਰੀ ਅਤੇ ਅਸਲੀ ਹੁੰਦੀ ਜਾਂਦੀ ਏ ਅਤੇ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਏ ਅਤੇ ਜਿਹੜੇ ਮਕਸਦਾਂ ਦਾ ਅਸੀਂ ਪਿੱਛਾ ਕਰਦੇ ਹਾਂ ਅਤੇ ਜਿਹੜੀ ਰੂਹ ਨੂੰ ਅਸੀਂ ਜ਼ਾਹਰ ਕਰਦੇ ਹਾਂ ਉਹ ਸਾਡੇ ਨੁਕਤਾ ਨਜ਼ਰ ਨੂੰ ਪੇਸ਼ ਕਰਦੀ ਏ ਅਤੇ ਵਿਖਾਉਂਦੀ ਏ ਭਈ ਅਸੀਂ ਕੀ ਫਤਿਹ ਕਰ ਰਹੇ ਹਾਂ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਊਰ ਏ। ਫਹਿਮ ਅਸਲੀ ਅਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ ਸੱਚਾਈ ਅਤੇ ਮੁਹੱਬਤ ਨੂੰ ਖੋਲ੍ਹਦਾ ਏ ਅਤੇ ਇਲਾਹੀ ਹਿੱਸ ਨੂੰ ਕ੍ਰਿਸ਼ਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਊਰੀ ਨਹੀਂ ਏ, ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਏ, ਇਹ ਚਾਨਣ ਵਿੱਚ ਲਿਆਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਏ। ਸਮਝ ਰੱਬ ਦੀ ਇੱਕ ਖਸਲਤ ਏ, ਅਜਿਹੀ ਖਸਲਤ ਜਿਹੜੀ ਕ੍ਰਿਸ਼ਚਨ ਸਾਇੰਸ ਨੂੰ ਇੱਕ ਮਫਰੂਜ਼ੇ ਤੋਂ ਵੱਖ ਕਰਦੀ ਅਤੇ ਸੱਚਾਈ ਨੂੰ ਹਤਮੀ ਕਰਾਰ ਦਿੰਦੀ ਏ। ਇਲਾਹੀ ਸਾਇੰਸ ਹੇਠਾਂ ਦਿੱਤੀ ਹੋਈ ਆਪ ਸਾਹਮਣੇ ਆਉਣ ਵਾਲੀ ਸਲਾਹ ਦੇ ਰਾਹੀਂ ਇਸ ਖਿਆਲੀ ਬਿਆਨ ਨੂੰ ਵਾਜ਼ਿਹ ਕਰਦੀ ਏ ਭਈ ਸਿਆਣ ਇੱਕ ਹੈ। ਜੇ ਰੱਬ ਜਾਂ ਨੇਕੀ ਅਸਲੀ ਏ ਅਤੇ ਬੁਰਿਆਈ ਯਾਨੀ ਰੱਬ ਦੀ ਗੈਰ ਮੁਸ਼ਾਬਤ ਵੀ ਨਕਲੀ ਏ ਅਤੇ ਬੁਰਿਆਈ ਸਿਰਫ ਨਕਲੀ ਨੂੰ ਅਸਲੀ ਦਾ ਰੂਪ ਦੇਣ ਨਾਲ ਹੀ ਅਸਲੀ ਵਿਖਾਲੀ ਦੇ ਸਕਦੀ ਏ। ਰੱਬ ਦੇ ਫਰਜ਼ੰਦਾਂ ਦੇ ਕੋਲ ਇੱਕ ਸਿਆਣ ਦੇ ਇਲਾਵਾ ਕੁਝ ਵੀ ਨਹੀਂ। ਇੱਕ ਪਿਓ ਇੱਥੇ ਤੀਕਰ ਵੀ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦ ਦਾ ਭਰਾ ਹੋਣਗੇ ਅਤੇ ਇੱਕ ਸਿਆਣ ਅਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਅਤੇ ਸੱਚਾਈ ਨਾਲ ਅਤੇ ਅਸੂਲ ਅਤੇ ਰੂਹਾਨੀ ਤਾਕਤ ਨਾਲ ਬਣਦੀ ਏ ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਕਰਦੇ ਨੇ। ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹਮਾਗੀ ਵੱਲ ਪਰਤ ਕੇ ਆਉਣਾ, ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਅਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।